ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਦੋਸਤੋ, ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਤੁਹਾਡੀ ਸੇਵਾ ਵਿੱਚ ਲੈ ਕੇ ਇੱਕ ਬੜੀ ਦਿਲਚਸਪ ਮੁਲਾਕਾਤ। ਦੋਸਤੋ, ਆਸਟ੍ਰੇਲੀਆ ਦੇ ਪੰਜਾਬੀ ਸਮਾਜ ਦੇ ਇੱਕ ਸਦੱਸ ਨੇ ਹਾਲ ਹੀ ਵਿੱਚ ਇੱਕ ਬੜੀ ਹੀ ਦਿਲਚਸਪ ਮੁਕਾਬਲੇ ਦੇ ਵਿੱਚ ਜਿੱਤ ਹਾਸਿਲ ਕੀਤੀ ਹੈ, ਬਾਡੀ ਬਿਲਡਿੰਗ ਦੇ ਖੇਤਰ ਦੇ ਵਿੱਚ। ਆਓ ਗੱਲਬਾਤ ਕਰਦੇ ਹਾਂ ਮਨੀ ਪਠਾਨੀਆ ਨਾਲ, ਅਤੇ ਤਫਸੀਲ ਵਿੱਚ ਜਾਣਦੇ ਹਾਂ ਕਿ ਇਹਨਾਂ ਨੇ ਆਸਟ੍ਰੇਲੀਅਨ ਨੈਚੁਰਲ ਬਾਡੀ ਬਿਲਡਿੰਗ ਕੰਪੀਟੀਸ਼ਨ ਦੇ ਵਿੱਚ ਜਿਹੜੀ ਜਿੱਤ ਹਾਸਿਲ ਕੀਤੀ ਹੈ ਉਹਦੇ ਵਿੱਚ ਕਿਹੜੀਆਂ ਕੈਟੇਗਰੀਜ਼ 'ਚ ਇਹਨਾਂ ਨੇ ਹਿੱਸਾ ਲਿਆ, ਕਿੰਨਾ ਔਖਾ ਮੁਕਾਬਲਾ ਸੀ ਅਤੇ ਤਿਆਰੀ ਜਿਹੜੀ ਹੈ ਉਹ ਕਰਨ ਦੇ ਵਿੱਚ ਕਿੰਨੀ ਕੁ ਮਿਹਨਤ ਲੱਗੀ। ਮਨੀ ਪਠਾਨੀਆ ਮੈਲਬਨ ਦੇ ਨਿਵਾਸੀ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਸਾਂਝ ਪਾ ਚੁੱਕੇ ਨੇ। ਬਹੁਤ ਸਵਾਗਤ ਹੈ ਤੁਹਾਡਾ ਮਨੀ SBS ਪੰਜਾਬੀ ਵਿੱਚ।
ਥੈਂਕ ਯੂ ਵੈਰੀ ਮਚ।
ਹਾਂਜੀ ਮਨੀ, ਬੜੀ ਮੁਬਾਰਕ ਹੈ। ਸਭ ਤੋਂ ਪਹਿਲੇ ਸਤੰਬਰ ਦੇ ਮਹੀਨੇ ਵਿੱਚ ਹੋਏ ਇਸ ਮੁਕਾਬਲੇ ਨੂੰ ਤੁਸੀਂ ਜਿੱਤਿਆ, ਸਾਨੂੰ ਤਫਸੀਲ ਵਿੱਚ ਦੱਸੋਗੇ ਕਿ ਤੁਸੀਂ ਕਿਹੜੇ ਕਿਹੜੇ ਕੈਟੇਗਰੀਜ਼ ਦੇ ਵਿੱਚ ਮੈਡਲ ਹਾਸਲ ਕੀਤੇ?
ਮੈਂ ਇਸ ਸਾਲ ਫਸਟ ਈਅਰ ਕੰਪੀਟ ਕਰਿਆ ਅਤੇ ਜਿੰਨੀ ਵੀ ਜਗ੍ਹਾ ਜਿਹੜੀ ਵੀ ਜਗ੍ਹਾ ਮੈਂ ਕੰਪੀਟ ਕਰਿਆ ਸਾਰੇ ਨੈਚੁਰਲ ਬਾਡੀ ਬਿਲਡਿੰਗ 'ਚ ਕਰਿਆ, ਅਤੇ ਮੇਰੀ ਕੈਟੇਗਰੀ ਸੀਗੀ ਮੈਨ ਫਿਜ਼ੀਕ। ਅਤੇ ਆਸਟ੍ਰੇਲੀਅਨ ਨੈਚੁਰਲ ਬਾਡੀ ਬਿਲਡਿੰਗ 'ਚ ਮੇਰੇ 3 ਗੋਲਡ ਮੈਡਲ ਅਤੇ ਓਵਰਆਲ ਮੈਨ ਫਿਜ਼ੀਕ ਦੀ ਟਰੋਫੀ 2019 ਦੀ ਆਈ ਹੈ।
ਠੀਕ ਹੈ, ਤੇ ਕੀ ਅਸੀਂ ਕਹਿ ਸਕਦੇ ਹਾਂ ਕਿ ਆਸਟ੍ਰੇਲੀਅਨ ਨੈਚੁਰਲ ਬਾਡੀ ਬਿਲਡਿੰਗ ਦਾ ਖਿਤਾਬੀ ਮੁਕਾਬਲਾ ਤੁਸੀਂ ਜਿੱਤਿਆ?
ਹਾਂਜੀ ਮੈਂ ਜਿੱਤਿਆ ਤੇ ਮੈਨ ਫਿਜ਼ੀਕ 'ਚ ਜਿੱਤਿਆ, ਕਿਉਂਕਿ ਹਰ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਹੁੰਦੀ ਹੈ, ਜਿੱਦਾਂ ਬਾਡੀ ਬਿਲਡਿੰਗ ਅਲੱਗ ਹੋ ਗਈ, ਫਿਟਨੈਸ ਮਾਡਲ ਅਲੱਗ ਹੋ ਗਿਆ, ਅਤੇ ਮੇਰੀ ਕੈਟੇਗਰੀ ਸੀਗੀ ਮੈਨ ਫਿਜ਼ੀਕ। ਅਤੇ ਆਸਟ੍ਰੇਲੀਅਨ ਨੈਚੁਰਲ ਬਾਡੀ ਬਿਲਡਿੰਗ ਨੇ ਮੇਰੀ ਆਪਣੀ ਵੈਬਸਾਈਟ 'ਤੇ ਇੰਸਟਾਗ੍ਰਾਮ 'ਤੇ ਫੋਟੋ ਵੀ ਪਾਈ ਹੋਈ ਹੈ ਉਸ ਚੀਜ਼ ਦੇ ਬਾਰੇ।
ਠੀਕ ਹੈ, ਅਤੇ ਮਨੀ ਨੈਚੁਰਲ ਬਾਡੀ ਬਿਲਡਿੰਗ ਤੋਂ ਕੀ ਮੁਰਾਦ ਹੈ?
ਨੈਚੁਰਲ ਬਾਡੀ ਬਿਲਡਿੰਗ ਦਾ ਇਹ ਹੁੰਦਾ ਕਿ ਜੇ ਨੈਚੁਰਲ 'ਚ ਸਾਡਾ ਡੋਪ ਟੈਸਟ ਹੁੰਦਾ, ਯੂਰਿਨ ਟੈਸਟ ਹੁੰਦਾ, ਉਸ 'ਚ ਤੁਹਾਡਾ ਚੈੱਕ ਕਰਦੇ ਹਾਂ ਕਿ ਜੇ ਤੁਸੀਂ ਕੁਛ ਕਿ ਤੁਸੀਂ ਕੁਛ ਇੰਜੈਕਟ ਤਾਂ ਨਹੀਂ ਕਰਿਆ ਆਪਣੇ ਆਪ ਨੂੰ, ਕਿਉਂਕਿ ਫੋਰ ਦਾ ਲਾਸਟ 3-4 ਈਅਰਸ 'ਚ ਤੁਸੀਂ ਦੇਖੋਗੇ ਨੈਚੁਰਲ ਬਾਡੀ ਬਿਲਡਿੰਗ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ। ਅਤੇ ਇਸੇ ਕਰਕੇ ਆਸਟ੍ਰੇਲੀਆ 'ਚ 3-4 ਫੈਡਰੇਸ਼ਨਸ ਹੈਗੀਆਂ ਜਿਹੜੀ ਨੈਚੁਰਲ ਕਰਾਉਂਦੀ ਹੈ, ਜਿਸ ਤਰ੍ਹਾਂ ਆਸਟ੍ਰੇਲੀਅਨ ਨੈਚੁਰਲ ਬਾਡੀ ਬਿਲਡਿੰਗ ANB, ਇੱਕ ਹੋ ਗਈ ICN ਆਈ ਕੰਪੀਟ ਨੈਚੁਰਲ, ਅਤੇ INBA, ਅਤੇ ਇੱਕ ਹੋਰ ਚੌਥੀ ਹੈ। ਅਤੇ ਇਸਕਾ ਕਾਫੀ ਜਿੰਨੇ ਵੀ ਅੱਜ ਕੱਲ੍ਹ ਮੁੰਡੇ ਹੈਗੇ ਆ, ਬਹੁਤ ਜ਼ਿਆਦਾ ਮੁੰਡੇ ਉਹ ਕੰਪੀਟ ਕਰ ਰਹੇ ਆ, ਅਤੇ ਮੈਂ ਸ਼ੁਰੂ ਤੋਂ ਹਮੇਸ਼ਾ ਲੋਕਾਂ ਨੂੰ ਇਹੀ ਕਹਿੰਦਾ ਕਿ ਨੈਚੁਰਲ 'ਚ ਕੰਪੀਟ ਕਰੋ, ਇਟਸ ਵੈਰੀ ਈਜ਼ੀ।
ਅਤੇ ਯਾਨੀ ਕਿ ਜਿਹੜੀ ਨੈਚੁਰਲ ਨਹੀਂ ਹੁੰਦੀ, ਕੁਦਰਤੀ ਨਹੀਂ ਹੁੰਦੀ, ਉਸਦੇ ਵਿੱਚ ਸਟੀਰੋਇਡਸ ਵਗੈਰਾ ਵਰਤਦੇ ਨੇ ਲੋਕ?
ਮਤਲਬ ਦੇਖੋ, ਮਨਾ ਕਹਿੰਦਾ ਤੁਹਾਨੂੰ ਕੋਈ ਨਹੀਂ ਹੈ ਕਿ ਤੁਸੀਂ ਸਟੀਰੋਇਡਸ ਯੂਜ਼ ਕਰੋ, ਮਤਲਬ ਉਸ 'ਚ ਕੋਈ ਚੈਕਿੰਗ ਨਹੀਂ ਹੈ, ਮਤਲਬ ਤੁਸੀਂ ਉਸ 'ਚ ਕੁਛ ਉਹਨਾਂ ਨੇ ਕੁਛ ਚੈੱਕ ਨਹੀਂ ਕਰਨਾ, ਮਤਲਬ ਕੋਈ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਜਾ ਕੇ ਇੰਜੈਕਟ ਕਰੋ। ਨੈਚੁਰਲ ਵਾਲਾ ਬੰਦਾ ਕਿਸੇ ਵੀ ਜਗ੍ਹਾ ਜਾ ਸਕਦਾ, ਪਰ ਦੂਜਾ ਬੰਦਾ ਨੈਚੁਰਲ 'ਚ ਨਹੀਂ ਆ ਸਕਦਾ। ਹੁਣ ਫੋਰ ਐਗਜ਼ਾਮਪਲ ਮੈਂ WFF 'ਚ ਵੀ ਲਾਸਟ 'ਚ ਗਿਆ, WFF 'ਚ ਲਾਸਟ 'ਚ ਜਿਹੜਾ ਮੇਰਾ ਲਾਸਟ ਕੌਮ ਸੀਗਾ ਉਹ WFF ਹੈ, ਉਸ 'ਚ ਉਹ ਚੈੱਕ ਨਹੀਂ ਕਰਦੇ, ਪਰ ਇਹ ਨਹੀਂ ਉਹ ਤੁਹਾਨੂੰ ਕਹਿੰਦੇ ਕਿ ਤੁਸੀਂ ਇੰਜੈਕਟ ਕਰੋ ਆਪਣੇ ਆਪ ਨੂੰ। ਅਤੇ ਮੇਰਾ ਉੱਥੇ ਵੀ ਸੈਕਿੰਡ ਮੈਡਲ ਆਇਆ, ਸਿਲਵਰ ਮੈਡਲ ਆਇਆ।
WFF ਦੇ ਬਾਰੇ ਕੁਛ ਦੱਸੋਗੇ ਕੀ ਫੁੱਲ ਫਾਰਮ ਹੈ, ਇਹਦੇ ਵਿੱਚ ਕੀ ਹੁੰਦਾ?
ਹਾਂਜੀ, ਵਰਲਡ ਫਿਟਨੈਸ ਫੈਡਰੇਸ਼ਨ।
ਤੇ ਅਗਲੇ ਸਾਲ ਇਹੀ ਜਿਹੜਾ ਮੁਕਾਬਲਾ ਹੋਣਾ ਹੈ ਉਸਦੇ ਪੋਸਟਰ ਦੇ ਵਿੱਚ ਤੁਹਾਡੀ ਤਸਵੀਰ ਲੱਗੀ ਹੈ, ਇਹ ਵੀ ਬੜੀ ਮਾਣ ਦੀ ਗੱਲ ਹੈ, ਨਾ ਸਿਰਫ ਤੁਹਾਡੇ ਵਾਸਤੇ ਬਲਕਿ ਸਾਰੇ ਪੰਜਾਬੀ ਸਮਾਜ ਦੇ ਵਾਸਤੇ। ਇਸ ਪੋਸਟਰ 'ਚ ਤੁਹਾਡੀ ਤਸਵੀਰ ਆਉਣਾ ਤੁਹਾਡੇ ਲਈ ਕੀ ਮਾਇਨੇ ਰੱਖਦਾ?
ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਜੀ। ਇਹ ਲਾਸਟ ਆਈ ਥਿੰਕ ਲਾਸਟ ਵੀਕ ਮੈਨੂੰ ਆਸਟ੍ਰੇਲੀਅਨ ਨੈਚੁਰਲ ਬਾਡੀ ਬਿਲਡਿੰਗ ਤੇ ਮੈਸੇਜ ਆਇਆ ਇੰਸਟਾਗ੍ਰਾਮ ਤੇ ਕਿ ਵੀ ਗੋਨਾ ਪੁੱਟ ਯੂ ਔਨ ਪੋਸਟਰ, ਤੇ ਮੈਂ ਥੈਂਕਸ ਲਿਖਿਆ ਉਹਨਾਂ ਨੂੰ, ਕਿਉਂਕਿ ਫਿਰ ਮੈਂ ਬਾਅਦ 'ਚ ਚੈੱਕ ਕਰਿਆ ਕਿ ਜਿਹੜੇ ਜਿਹੜੇ ਬੰਦਿਆਂ ਦੀ ਓਵਰਆਲ ਟਰੋਫੀ ਆਈ ਹੈ, ਫੋਰ ਐਗਜ਼ਾਮਪਲ ਬਾਡੀ ਬਿਲਡਿੰਗ 'ਚ ਜਿਹਦੀ ਜਿਸ ਮੁੰਡੇ ਦੀ ਆਈ ਹੈ, ਹੁਣ ਮੇਰੀ ਮੈਨ ਫਿਜ਼ੀਕ 'ਚ ਆਈ ਹੈ, ਕਿਸੇ ਕੁੜੀ ਦੀ ਕਿਸੇ ਹੋਰ 'ਚ ਆਈ, ਤਾਂ 4 ਬੰਦਿਆਂ ਨੇ ਉਹਨਾਂ ਨੇ ਪੋਸਟਰ 'ਚ ਉਹ ਫੋਟੋ ਲਾਈ ਹੈ, ਅਤੇ ਉਹ ਜਿਹੜਾ ਉਹ ਕੌਂਪ ਹੋਣਾ ਨੈਕਸਟ 2020 ਮੈਲਬਨ ਟਾਈਟਲ ਇਨ ਮਈ।
ਅਤੇ ਹੁਣੇ ਤੁਸੀਂ ਵਿਕਟੋਰੀਆ ਦਾ ਜਿੱਤਿਆ?
ਹਾਂਜੀ, ਮੈਂ ਵਿਕਟੋਰੀਆ ਦਾ ਜਿੱਤਿਆ, ਅਤੇ ਜਿਹੜਾ ਹਮੇਸ਼ਾ 2 ਸੀਜ਼ਨ ਹੁੰਦੇ, ਸੀਜ਼ਨ ਏ ਅਤੇ ਸੀਜ਼ਨ ਬੀ। ਸੀਜ਼ਨ ਏ 'ਚ ਹੁੰਦਾ ਹਮੇਸ਼ਾ ਮੈਲਬਨ ਟਾਈਟਲ, ਅਤੇ ਸੀਜ਼ਨ ਬੀ 'ਚ ਹੁੰਦਾ ਵਿਕਟੋਰੀਆ ਟਾਈਟਲ।
ਅੱਛਾ, ਯਾਨੀ ਕਿ ਇਹ ਅਜੇ ਪੂਰੇ ਆਸਟ੍ਰੇਲੀਆ ਦੇ ਪੱਧਰ 'ਤੇ ਨਹੀਂ ਹੋਇਆ, ਅਜੇ ਸਿਰਫ ਸੂਬੇ ਦੇ ਪੱਧਰ 'ਤੇ ਹੋਇਆ।
ਹਾਂਜੀ
ਮਨੀ, ਅਸੀਂ ਆਪਣੇ ਸਰੋਤਿਆਂ ਨੂੰ ਇੱਕ ਹੋਰ ਬੜੀ ਦਿਲਚਸਪ ਗੱਲ ਤੁਹਾਡੇ ਬਾਰੇ ਦੱਸ ਦਈਏ ਕਿ ਇਸ ਦੀ ਤਿਆਰੀ ਜਿਹੜੀ ਤੁਸੀਂ ਕੀਤੀ ਹੈ ਉਹ ਇੱਕ ਸ਼ੁੱਧ ਸ਼ਾਕਾਹਾਰੀ ਯਾਨੀ ਵੈਜੀਟੇਰੀਅਨ ਖੁਰਾਕ ਦੇ ਸਿਰ 'ਤੇ ਕੀਤੀ ਹੈ। ਨਹੀਂ ਤਾਂ ਆਮ ਤੌਰ 'ਤੇ ਲੋਕਾਂ ਦੇ ਮਨ 'ਚ ਇਹੀ ਸੋਚ ਹੁੰਦੀ ਹੈ ਕਿ ਬਾਡੀ ਬਿਲਡਿੰਗ ਕਰਨੀ ਹੋਵੇ, ਸਰੀਰ ਨੂੰ ਤਗੜਾ ਬਣਾਉਣਾ ਹੋਵੇ, ਅਤੇ ਨੋਨ ਵੈਜੀਟੇਰੀਅਨ ਯਾਨੀ ਮਾਸਾਹਾਰੀ ਖੁਰਾਕ ਦੇ ਉੱਤੇ ਜ਼ੋਰ ਦੇਣਾ ਪੈਂਦਾ ਹੈ, ਇਹਦੇ ਬਾਰੇ ਕੁਝ ਰੋਸ਼ਨੀ ਪਾਓ ਜੀ।
ਹਾਂਜੀ, ਮੈਂ ਵੈਜੀਟੇਰੀਅਨ ਸਿੰਸ ਚਾਈਲਡਹੁੱਡ ਹਾਂ ਜੀ, ਅਤੇ ਰਿਸਰਚ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਫੋਰ ਐਗਜ਼ਾਮਪਲ ਜਿਸ ਤਰ੍ਹਾਂ ਮੇਰੀ ਡਾਇਟ ਹੈ, ਮੈਂ ਲਾਸਟ 2 ਸਾਲ 'ਤੇ ਬੋਇਲ ਫੂਡ 'ਤੇ ਹੈਗਾ ਜੀ। ਮੈਂ ਇੰਡੀਅਨ ਡਾਇਟ ਬਿਲਕੁਲ ਬੰਦ ਕਰੀ ਹੈ, ਜਿੱਦਾਂ ਰੋਟੀ ਨਹੀਂ, ਮੈਂ ਰੋਟੀ ਬਿਲਕੁਲ ਛੱਡੀ ਹੋਈ ਹੈ। ਜਦ ਵੀ ਮੈਂ ਕਦੇ ਗੁਰਦੁਆਰੇ ਮੱਥਾ ਟੇਕਣ ਜਾਂਦਾ ਤਾਂ ਵੀ ਇੱਕ ਫੱਦਾ ਫੁਲਕਾ ਖਾਂਦਾ, ਅਦਰਵਾਈਜ਼ ਮੈਂ ਉਹ 'ਚ ਰੋਟੀ ਛੱਡੀ ਹੈ। ਇਸ ਲਈ ਤੁਹਾਨੂੰ ਟ੍ਰੇਨਰ ਇੱਕ ਹਾਇਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਚੀਜ਼ ਲਈ, ਜੇ ਤੁਸੀਂ ਕੌਂਪ ਲਈ ਜਾਣਾ।
ਤੇ ਤੁਸੀਂ ਟ੍ਰੇਨਰ ਦੀ ਸਹਾਇਤਾ ਲਈ?
ਹਾਂਜੀ, ਮੈਂ ਟ੍ਰੇਨਰ ਦੀ ਸਹਾਇਤਾ ਲਈ ਜੀ। ਇਸ ਟ੍ਰੇਨਰ ਨੇ ਪਹਿਲਾਂ ਲਾਸਟ 5 ਇਅਰਸ ਤਾਂ ਮੈਂ ਕੋਈ ਟ੍ਰੇਨਰ ਨਹੀਂ ਲਿਆ, ਮੈਂ ਆਪਣੇ ਆਪ ਜਿੰਨੀ ਤਿਆਰੀ ਕਰੀ ਹੈ ਸਾਰਾ ਕੁਛ ਆਪ ਕਰਿਆ। ਅਤੇ ਜਦ ਕੌਂਪ ਕਰਨਾ ਸੀਗਾ ਉਸ ਟਾਈਮ 'ਚ ਮੈਨੂੰ ਇੱਕ ਟ੍ਰੇਨਰ ਦੀ ਲੋੜ ਸੀਗੀ, ਤਾਂ ਮੈਂ ਟ੍ਰੇਨਰ ਹਾਇਰ ਕਰਿਆ।
ਤੇ ਕਿੰਨੀ ਮਿਹਨਤ ਰੋਜ਼ਾਨਾ ਕਰਨੀ ਪੈਂਦੀ ਹੈ, ਵਰਜਿਸ਼ ਕਿੰਨੀ ਕਰਨੀ ਪੈਂਦੀ ਹੈ, ਖੁਰਾਕ ਦੇ ਉੱਪਰ ਕਿੰਨਾ ਵਕਤ ਤੇ ਕਿੰਨੇ ਪੈਸੇ ਖਰਚ ਹੁੰਦੇ ਨੇ ਜੇ ਇਸ ਤਰ੍ਹਾਂ ਕਰਨਾ ਹੋਵੇ?
ਜੀ, ਇਹ ਕੁਐਸਚਨ ਤੁਸੀਂ ਬਹੁਤ ਵਧੀਆ ਪੁੱਛਿਆ, ਕਿਉਂਕਿ ਇਹ ਇਸ ਤਰ੍ਹਾਂ ਦੀ ਗੇਮ ਹੈਗੀ, ਸਪੋਰਟਸ ਹੈਗੀ ਹੈ, ਜਿੱਥੇ ਤੁਹਾਨੂੰ ਇੱਕ ਪੈਸ਼ਨ, ਪੇਸ਼ੈਂਸ ਤੇ ਡਿਸਿਪਲਿਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਹੁਣ ਮੈਂ ਫੁੱਲ ਟਾਈਮ ਜੋਬ ਕਰਦਾ, 6 ਡੇਜ਼ ਮੇਰੀ ਜੋਬ ਹੈ ਤੇ 6 ਡੇਜ਼ ਤੁਸੀਂ ਜਿਮ ਵੀ ਕਰਨਾ, ਇਹ ਸੌਖਾ ਨਹੀਂ ਹੈ। ਮੈਂਟਲੀ ਸਟਰੋਂਗ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਮੈਂਟਲੀ ਸਟਰੋਂਗ ਨਹੀਂ ਹੈ ਤਾਂ ਇਟਸ ਵੈਰੀ ਹਾਰਡ ਟੂ ਕੰਪੀਟ। ਇਹ ਨਹੀਂ ਕਹਿ ਸਕਦਾ ਕਿ ਤੁਸੀਂ ਕੋਈ ਨਹੀਂ ਕਰ ਸਕਦਾ, ਤੁਸੀਂ ਮੈਂਟਲੀ ਸਟਰੋਂਗ ਹੋ, ਜਿਮ ਜਾਓ, ਰਿਸਰਚ ਕਰੋ, ਟ੍ਰੇਨਰ ਵਧੀਆ ਲਓ। ਜੇ ਤੁਹਾਡਾ ਸਾਰਾ ਕੁਛ ਹੋਏਗਾ ਤਾਂ ਰਿਜ਼ਲਟ ਮਿਲਦੇ ਹੈ। ਕਿਉਂਕਿ ਮੈਂ ਇਸ ਸਾਲ ਫਸਟ ਈਅਰ ਕੰਪੀਟ ਕਰਿਆ, ਟੂ ਬੀ ਓਨੈਸਟ, ਈਵਨ ਮੈਨੂੰ ਵੀ ਲੱਗਦਾ ਨਹੀਂ ਸੀਗਾ ਕਿ ਮੈਨੂੰ ਲੱਗਦਾ ਕਿ ਮੇਰਾ ਇੱਕ ਅੱਧਾ ਮੈਡਲ ਆਏਗਾ, ਪਰ ਜਿੰਨੇ ਮੇਰੇ ਮੈਡਲ ਆਏ ਹੈ ਹੁਣ ਹਰ ਜਗ੍ਹਾ ਮੈਨੂੰ ਇਹੀ ਐਪਰੀਸ਼ੀਏਸ਼ਨ ਮਿਲਦੀ ਹੈ ਕਿ ਜਿੰਨੇ ਲੋਕਾਂ ਦੇ 4 ਸਾਲ ਜਾਂਦੇ ਉਹਦੇ ਤੇਰੇ ਪਹਿਲੇ 1 ਸਾਲ 'ਚ ਇੰਨੇ ਮੈਡਲ ਆਏ ਹੈ।
ਸੋ ਇਹ ਤਾਂ ਉਹ ਗੱਲ ਹੋ ਗਈ ਨਾ, ਜਿੱਦਾਂ ਪੰਜਾਬੀ 'ਚ ਕਹੀਦਾ ਕਿ ਤੁਸੀਂ ਪਹਿਲੀ ਵਾਰ 'ਚ ਹੀ ਵੱਟ ਕੱਢ ਦੇ।
ਹਾਂਜੀ, ਉਹ ਤਾਂ ਹੁਣ ਮੈਂ ਤਾਂ ਮਾਲਕ ਦੀ ਕਿਰਪਾ ਕਰਾਂਗਾ ਜੇ ਮੈਂ ਕਹਾਂ ਕਿ ਮੈਂ ਹੀ ਸਾਰਾ ਕੁਛ ਕਿੱਦਾਂ, ਨਹੀਂ ਜੀ, ਇਹ ਟੀਮ ਵਰਕ ਹੈ ਜੀ। ਇਹ ਟੀਮ ਵਰਕ ਹੁੰਦਾ, ਜਿਹੜੀ ਮੇਰੀ ਟ੍ਰੇਨਿੰਗ ਟੀਮ ਹੈ, ਜੇ ਮੇਰੀ ਪੋਜ਼ਿੰਗ ਟੀਮ ਹੈ, ਮੇਰਾ ਟ੍ਰੇਨਰ ਹੋ ਗਿਆ, ਸਾਰਿਆਂ ਨੇ ਬਹੁਤ ਹਾਰਡ ਵਰਕ ਕਰਿਆ ਇਸ ਚੀਜ਼ 'ਚ, ਅਤੇ ਮੈਂ ਵੀ ਹਾਰਡ ਵਰਕ, ਉਹਨਾਂ ਸਾਰਿਆਂ ਦਾ ਯੋਗਦਾਨ ਹੈ ਇਸ ਚੀਜ਼ 'ਚ।
ਅਤੇ ਮਨੀ, ਇਹ ਟੀਮ ਜਿਹੜੀ ਤੁਸੀਂ ਕਿਹਾ ਹੁਣ, ਟ੍ਰੇਨਿੰਗ ਦਾ ਵੀ ਤੁਸੀਂ ਜ਼ਿਕਰ ਕੀਤਾ, ਅਸੀਂ ਦੇਖਦੇ ਹਾਂ, ਔਰ ਅਕਸਰ ਮੇਰੇ ਦਿਮਾਗ 'ਚ ਸਵਾਲ ਬਹੁਤ ਆਉਂਦਾ ਜਦੋਂ ਵੀ ਮੈਂ ਕੋਈ ਬਾਡੀ ਬਿਲਡਿੰਗ ਦੇ ਮੁਕਾਬਲੇ ਦੀਆਂ ਤਸਵੀਰਾਂ ਦੇਖਦੀ ਹਾਂ, ਜਿਹੜੇ ਉਸਦੇ ਵਿੱਚ ਹਿੱਸਾ ਲੈਣ ਵਾਲੇ ਹੁੰਦੇ ਨੇ, ਵਾਕਈ ਉਹਨਾਂ ਦੇ ਸਰੀਰ ਜਿਹੜੇ ਨੇ ਸੁਨਹਿਰੀ ਜਿਹਾ ਰੰਗ ਹੋਇਆ ਹੁੰਦਾ, ਅਤੇ ਇਹ ਟੈਨਿੰਗ ਕੀਤੀ ਹੁੰਦੀ ਆਰਟੀਫਿਸ਼ਲੀ, ਕੋਈ ਮੇਕਅਪ ਵਗੈਰਾ ਹੁੰਦਾ?
ਹਾਂਜੀ, ਟੈਨਿੰਗ ਹੁੰਦੀ ਹੈ, ਸਪਰੇ ਨਾਲ ਟੈਨਿੰਗ ਹੁੰਦੀ ਹੈ। ਟੈਨਿੰਗ ਦਾ ਬਹੁਤ ਜ਼ਿਆਦਾ ਫਰਕ ਪੈਂਦਾ, ਕਿਉਂਕਿ ਜਦ ਮੈਂ ਆਪਣੇ ਪਹਿਲੇ ਕੌਮ 'ਚ ਗਿਆ ਸੀ, ਮੇਰੀ ਟੈਨਿੰਗ ਇੰਨੀ ਵਧੀਆ ਨਹੀਂ ਸੀਗੀ, ਅਤੇ ਮੈਨੂੰ ਬਾਅਦ 'ਚ ਫੀਡਬੈਕ ਮਿਲਿਆ ਜੱਜਿਸ ਦੇ ਕਿ ਤੇਰੀ ਟੈਨਿੰਗ ਵਧੀਆ ਨਹੀਂ ਸੀ। ਫਿਰ ਮੈਂ ਬਾਅਦ 'ਚ ਬਹੁਤ ਰਿਸਰਚ ਕਰੀ, ਕਾਫੀ ਪੜ੍ਹਿਆ ਉਹਦੇ ਬਾਰੇ ਗੂਗਲ 'ਚ ਕਿ ਟੈਨਿੰਗ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਸਾਨੂੰ, ਜਿੱਦਾਂ ਤੁਹਾਡਾ ਬੋਡੀ ਪਾਰਟ ਹੈ। ਫੋਰ ਐਗਜ਼ਾਮਪਲ ਜਿੱਦ ਐਗਜ਼ਾਮਪਲ ਦੇ ਰਿਹਾ, ਤੁਹਾਡਾ ਚੈਸਟ ਬਹੁਤ ਵਧੀਆ ਜਾਂ ਤੁਹਾਡੀ ਬੈਕ ਬਹੁਤ ਵਧੀਆ ਹੈ, ਅਤੇ ਮੈਂ ਉਹਨੂੰ ਕਿਹਾ ਕਿ ਇਹ ਪਾਰਟ ਜ਼ਿਆਦਾ ਆਪਾਂ ਅਸੀਂ ਜ਼ਿਆਦਾ ਦਿਖਾਉਣਾ ਹੈ, ਅਤੇ ਅਸੀਂ ਡਿਫਰੈਂਟ ਟੈਨਿੰਗ ਕਰਦੇ ਹਾਂ ਥੋੜ੍ਹੀ ਜੀ। ਹਰ ਚੀਜ਼ ਦੀ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤੁਸੀਂ ਸਾਰਾ ਕੁਛ ਟ੍ਰੇਨਰ 'ਤੇ ਨਹੀਂ ਛੱਡ ਸਕਦੇ, ਤੁਸੀਂ ਆਪ ਵੀ ਪੜ੍ਹੋ ਗੂਗਲ 'ਚ ਕਿ ਜਦ ਤੁਸੀਂ ਕੌਂਪਲੇਟ ਜਾਣਾ ਤਾਂ ਕਿਆ ਕਿਆ ਚੀਜ਼ਾਂ ਦੇਖਣੀਆਂ ਚਾਹੀਦੀਆਂ, ਕਿਆ ਕਿਆ ਏਜ ਕਰਨਾ, ਅਤੇ ਇਸ ਕਰਕੇ ਟ੍ਰੇਨਿੰਗ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਇਸ ਚੀਜ਼।
ਅੱਛਾ ਮਨੀ, ਇਹ ਵੀ ਦੱਸੋ ਕਿ ਅਸੀਂ ਖੁਰਾਕ ਦੀ ਜਿਹੜੀ ਗੱਲ ਕਰ ਰਹੇ ਸਾਂ, ਹੁਣ ਜਿਨ੍ਹਾਂ ਦੇ ਨਾਲ ਤੁਹਾਡਾ ਮੁਕਾਬਲਾ ਹੋਇਆ ਉਸਦੇ ਵਿੱਚ ਜ਼ਿਆਦਾਤਰ ਲੋਕ ਤਾਂ ਨੌਨ ਵੈਜੀਟੇਰੀਅਨ ਹੋਣਗੇ,
ਮੈਕਸੀਮਮ 99%, 98% ਲਾ ਕੇ ਚੱਲੋ ਤੁਸੀਂ ਨੌਨ ਵੈਜ ਸੀਗੇ,
ਅਤੇ ਉਹ ਜ਼ਿਆਦਾਤਰ ਜਿਹੜੇ ਬੜੇ ਤਾਕਤ ਵਾਲੇ ਮੀਟਸ ਮੰਨੇ ਜਾਂਦੇ ਨੇ, ਰੈੱਡ ਮੀਟ ਵਗੈਰਾ ਉਹ ਖਾਂਦੇ ਹੋਣਗੇ ਮੇਰਾ ਅੰਦਾਜ਼ਾ ਹੈ। ਜੇ ਤੁਸੀਂ ਵੈਜੀਟੇਰੀਅਨ ਜਦ ਆਪਣੇ ਆਪ ਨੂੰ ਕਹਿੰਦੇ ਹੋ, ਤੇ ਬਿਲਕੁਲ ਜਿਹੜਾ ਹਿੰਦੁਸਤਾਨੀ, ਮੈਂ ਅੱਜ ਵੈਜੀਟੇਰੀਅਨ, ਯਾਨੀ ਅੰਡਾ ਵੀ ਨਹੀਂ ਖਾਂਦੇ?
ਹਾਂਜੀ, ਅੰਡਾ ਵੀ ਨਹੀਂ ਜੀ,
ਅੰਡਾ ਵੀ ਨਹੀਂ ਖਾਂਦੇ।
ਹਾਂਜੀ, ਸਿੰਸ ਚਾਈਲਡਹੁੱਡ।
ਤੁਹਾਡੀ ਖੁਰਾਕ ਜਿਹੜੀ ਹੈ ਰੋਜ਼ਾਨਾ, ਉਹ ਮੋਟਾ ਮੋਟਾ ਜੇ ਸਾਨੂੰ ਦੱਸਣਾ ਚਾਹੋ।
ਓਕੇ ਜੀ, ਸਵੇਰੇ ਜਿੱਦਾਂ ਮੇਰਾ 5 o'clock, ਮੇਰਾ ਮੈਂ 4 o'clock ਐਵਰੀ ਡੇ ਉੱਠਦਾ ਜੀ, ਸਵੇਰੇ ਪਾਠ ਪੂਜਾ ਕਰਕੇ ਫਿਰ ਆਪਣੀ 5 ਵਜੇ ਮੇਰੀ ਪਹਿਲੀ ਮੀਲ ਸਟਾਰਟ ਹੁੰਦੀ ਹੈ। ਪਹਿਲੀ ਮੀਲ 'ਚ ਮੇਰਾ ਹੁੰਦਾ ਹੈ ਓਟਸ ਹੋ ਗਿਆ, ਓਟਸ ਮੈਂ ਵਾਟਰ 'ਚ ਕੁੱਕ ਕਰਦਾ, ਉਹਦੇ ਨਾਲ ਮੇਰਾ 100 grams ਮੈਂ ਰਾਸਬੇਰੀਸ ਲੈ ਲਈ ਹੈ ਜਾਂ ਬਲੂਬੇਰੀਸ, ਅਤੇ 1 scoop ਪ੍ਰੋਟੀਨ ਪਾਊਡਰ, ਅਤੇ 1 teaspoon ਪੀਨਟ ਬਟਰ, ਇਹ ਮੇਰੀ ਫਸਟ ਮੀਲ ਹੈਗੀ। ਤੇ ਸੈਕਿੰਡ ਮੀਲ ਮੇਰੀ 8 o'clock ਹੁੰਦੀ ਹੈ, ਆਫਟਰ 3 hours, ਉਸ 'ਚ ਮੈਂ 100 grams ਰਾਈਸ ਹੋ ਗਏ, 100 grams ਸਪਰਾਊਟਸ ਹੋ ਗਏ, ਤੇ 100 grams ਤੁਸੀਂ ਮਿਕਸ ਵੈਜ ਮੇਰੇ ਹੋ ਗਏ। ਫਿਰ ਐਵਰੀ ਸੈਕਿੰਡ ਥਰਡ, ਲਾਈਕ ਐਵਰੀ 2 ਤੇ 3 ਘੰਟੇ 'ਚ ਮੈਂ ਕੁਛ ਨਾ ਕੁਛ ਖਾਂਦਾ। ਛੋਟੀ ਮੀਲ ਮੈਂ ਬਾਰ ਬਾਰ ਕਿਉਂ ਕਹਿ ਰਿਹਾ, ਕਿਉਂਕਿ ਡਾਈਜੈਸਟ ਕਰਨ 'ਚ ਬਹੁਤ ਈਜ਼ੀ ਹੁੰਦੀ ਹੈ, ਤੇ ਇਸ ਚੀਜ਼ ਦਾ ਅਸਰ ਵੀ ਬਹੁਤ ਜ਼ਿਆਦਾ ਹੁੰਦਾ। ਫਿਰ ਕਈ ਤੇ ਮੇਰਾ ਜਿਹੜਾ ਟੋਫੂ ਮੈਂ ਯੂਜ਼ ਕਰਦਾ ਇਸ 'ਚ, ਆਪਣਾ ਸਪਰਾਊਟਸ ਹੋ ਗਏ, ਸਾਰੇ ਬੀਨਸ ਹੋ ਗਈ, ਲੈਗਿਊਮਸ ਹੋ ਗਏ, ਗ੍ਰੀਨ ਬੀਨਸ ਹੋ ਗਈ, ਇਹ ਚੀਜ਼ਾਂ ਸਾਰੀਆਂ ਥੋੜ੍ਹੀ ਥੋੜ੍ਹੀ, ਇਹ ਨਹੀਂ ਕਿ ਇਹ ਜੇ ਗ੍ਰੀਨ ਬੀਨਸ ਖਾ ਰਹੇ ਤਾਂ ਗ੍ਰੀਨ ਬੀਨਸ ਹੀ ਖਾਈ ਜਾਓ, ਹਰ ਚੀਜ਼ ਥੋੜ੍ਹੀ ਥੋੜ੍ਹੀ ਚੀਜ਼ ਚਾਹੀਦੀ ਹੈ ਪ੍ਰੋਟੀਨ ਪ੍ਰੋਟੀਨ ਲਈ।
ਸੋ ਯਾਨੀ ਸਾਡੀ ਜਿਹੜੀ ਦੇਸੀ ਖੁਰਾਕ ਹੈ ਉਸਦੇ ਵਿੱਚੋਂ ਵੈਜੀਟੇਰੀਅਨ ਲੋਕਾਂ ਨੂੰ ਹਤਾਸ਼ ਹੋਣ ਦੀ ਜ਼ਰੂਰਤ ਨਹੀਂ ਹੈਗੀ, ਉਹਦੇ ਵਿੱਚੋਂ ਕਾਫ਼ੀ ਤਾਕਤ ਵਾਲੀਆਂ ਚੀਜ਼ਾਂ ਮਿਲ ਜਾਂਦੀਆਂ।
ਹਾਂਜੀ, ਤਾਕਤ ਵਾਲੀ ਚੀਜ਼ਾਂ ਮਿਲ ਜਾਂਦੀਆਂ, ਪਰ ਇੰਡੀਅਨ ਜਿਹੜੀ ਡਾਇਟ ਆਪਣੀ ਹੈ ਉਸ 'ਚ ਜ਼ਿਆਦਾ ਕਾਰਬਸ ਜ਼ਿਆਦਾ ਹੈ। ਤੁਸੀਂ ਦੇਖੋ ਜਦੋਂ ਅਸੀਂ ਰੋਟੀ ਖਾਂਦੇ ਹਾਂ, ਉਸ ਚ ਮੋਸਟ ਆਫ ਟਾਈਮ ਤੁਸੀਂ ਇੰਡੀਆ ਚ ਦੇਖੋਗੇ ਕਿਉਂਕਿ ਦਾਲ ਥੋੜੀ ਜਿਹੀ ਲੈਂਦੇ ਆ, ਰੋਟੀ ਜ਼ਿਆਦਾ. ਹਰ ਚੀਜ਼ ਨੂੰ ਜੇ ਕੁਆਂਟਿਟੀ ਨਾਲ ਤੁਸੀਂ ਖਾਓਗੇ ਤਾਂ ਡੈਫੀਨੇਟਲੀ ਤੁਹਾਨੂੰ ਜ਼ਰੂਰ ਰਿਜ਼ਲਟ ਮਿਲਦੇ ਆ. ਹੁਣ ਜੇ ਤੁਸੀਂ ਕੌਂਪ ਕਰਨਾ ਤਾਂ ਉਹਦੇ ਲਈ ਤੁਹਾਨੂੰ ਸਪੈਸ਼ਲ ਡਾਇਟ ਬਣਾਉਣੀ ਪੈਣੀ, ਸਪੈਸ਼ਲ ਚਾਈਟ ਬਣਾ ਚਾਰਟ ਬਣਾਉਣਾ ਪੈਣਾ ਕਿ ਇੰਨਾ ਪ੍ਰੋਟੀਨ ਤੁਹਾਨੂੰ ਇੱਕ ਦਿਨ 'ਚ ਚਾਹੀਦਾ, ਇੰਨਾ ਕਾਰਬ ਚਾਹੀਦੇ ਆ, ਇੰਨੇ ਇੰਨਾ ਫਾਈਬਰ ਚਾਹੀਦਾ ਹਰ ਚੀਜ਼. ਐਗਜ਼ਾਮਪਲ ਜਿੱਦਾਂ ਮੇਰੀ ਵਾਟਰ ਇਨਟੇਕ ਹੈ, ਮੈਂ 6 to 7 liter ਵਾਟਰ ਇੱਕ ਦਿਨ 'ਚ ਪੀਂਦਾ, 7 liter ਪਾਣੀ ਮੈਂ ਇੱਕ ਦਿਨ 'ਚ ਪੀਂਦਾ, ਕਿਉਂਕਿ ਪਾਣੀ ਬਹੁਤ ਜ਼ਿਆਦਾ ਸਕਿੱਲ ਲਈ ਤੁਹਾਡਾ ਫਾਇਦੇਮੰਦ ਹੈ, ਸਪੈਸ਼ਲੀ ਇਸ ਸਪੋਰਟਸ ਲਈ.
ਠੀਕ ਹੈ, ਤੇ ਕਸਰਤ ਕਿੰਨੀ ਕਰਨੀ ਪੈਂਦੀ ਰੋਜ਼?
ਕਸਰਤ ਤਾਂ ਹੁਣ ਤੁਹਾਡਾ ਗੋਲ ਹੈ ਕਿੰਨਾ ਅਤੇ ਤੁਹਾਡਾ ਤੁਹਾਡੀ ਜੋਬ ਕਿਸ ਤਰ੍ਹਾਂ ਦੀ ਹੈ. ਮੇਰੀ ਮੇਰੀ ਇੱਕ ਐਡਵਾਂਟੇਜ ਹੈ ਕਿ ਮੈਂ ਕੋਚ 'ਚ ਕੰਮ ਕਰਦਾ ਅਤੇ ਮੈਂ ਵਾਕ ਵੀ ਕਰਦਾ ਅਤੇ 14,000 ਸਟੈਪਸ ਤਾਂ ਮੇਰੇ ਐਵਰੀ ਡੇ
ਕੰਮ ਤੇ ਹੋ ਜਾਂਦੇ ਆ.
ਹਾਂਜੀ, ਕੰਮ ਤੋਂ ਬਾਅਦ ਪਲੱਸ ਮੈਂ ਕਾਰਡੀਓ ਵੀ, ਜਦ ਮੈਂ ਵਰਕਆਊਟ ਜਦ ਮੇਰਾ ਕੰਮ ਸੀਗਾ ਤਦ ਮੈਂ 1 ਘੰਟਾ ਕਾਰਡੀਓ ਕਰਦਾ ਸੀਗਾ ਅਤੇ ਹੁਣ ਆਫ ਸੀਜ਼ਨ ਹੈ ਅਤੇ ਓਨਲੀ 20 minutes ਐਵਰੀ ਸੈਕਿੰਡ ਡੇ.
ਅਤੇ ਮਤਲਬ ਡੋਲੇ ਡੁਲੇ ਬਣਾਉਣ 'ਚ ਮਿਹਨਤ ਤਾਂ ਕਾਫੀ ਲੱਗਦੀ ਹੋਣੀ ਹੈ?
ਹਾਂਜੀ, ਮੇਰੀ ਮਿਹਨਤ ਤਾਂ ਜੀ ਬਹੁਤ ਲੱਗਦੀ ਹੈ, ਮੈਂ ਵੀ ਕਹਿ ਰਿਹਾ ਨਾ ਕਿ ਕੰਸਿਸਟੈਂਟਲੀ ਬਹੁਤ ਡਾਇਟ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ.
ਅਤੇ ਭਾਰਤ ਤੋਂ ਕਿਹੜੀ ਜਗ੍ਹਾ ਦੇ ਹੋ ਤੁਸੀਂ?
ਮੈਂ ਜੀ ਚੰਡੀਗੜ੍ਹ ਤੋਂ ਜੀ.
ਤੇ ਚੰਡੀਗੜ੍ਹ ਵਾਲੇ ਲੋਕ ਜਾਂ ਪੰਜਾਬ ਦੇ ਲੋਕ ਕਿੱਦਾਂ ਖਾਣੇ ਪੀਣੇ ਦੇ ਉੱਪਰ ਇੰਨਾ ਆਪਣੇ ਤੇ ਕਾਬੂ ਪਾ ਲੈਂਦੇ ਆ? ਤੇ ਬੜਾ ਔਖਾ ਕੰਮ ਹੈ ਜੀ, ਵੀ ਪਰੌਂਠੇ ਨਾ ਖਾਈਏ, ਪੂੜੀਆਂ ਨਾ ਖਾਈਏ, ਭਟੂਰੇ ਨਾ ਖਾਈਏ.
ਮੈਨੂੰ ਕਹਿ ਤਾ ਰਿਹਾ ਮੈਂ 2 ਸਾਲ ਹੋ ਗਏ ਜੀ, ਮੈਂ ਪੂੜੀਆਂ ਛੋਲੇ ਕਠੂਰੇ ਸਾਰਾ ਕੁਛ ਛੱਡਿਆ ਹੋਇਆ. ਮੈਂ ਈਵਨ ਕਿ ਮੈਂ ਜਦ ਮੇਰਾ ਹੁਣ ਕੰਮ ਖਤਮ ਹੋਇਆ 2 ਸਾਲ ਬਾਅਦ ਜਾ ਕੇ ਮੈਂ ਬਰਗਰ ਖਾਇਆ. ਮੈਂ ਵੀ ਤਦੀ ਪਰਮਾਤਮਾ ਨੇ ਜਿਹੜਾ ਮੇਰਾ ਹਾਰਡ ਕੰਮ ਕੀਤਾ 5 ਸਾਲ 'ਚ ਉਹ ਸਾਰੇ ਇੱਕੋ ਸਾਲ 'ਚ ਮੈਡਲ ਦੇ. ਐਕਚੁਲੀ ਮੈਂ ਆਪਣੇ ਡੈਡ ਨਾਲ ਥੋੜ੍ਹੇ 4 or 5 months ਅਗੋ ਮੈਂ ਗੱਲ ਕਰ ਰਿਹਾ ਸੀ, ਡੈਡ ਕਹਿੰਦੇ ਕਿ ਮੈਂ ਤੇਰੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਨਾ. ਮੈਂ ਕਿਹਾ ਠੀਕ ਹੈ ਡੈਡ, ਅਤੇ ਮੈਂ ਆਪਣੇ ਡੈਡ ਨੂੰ ਕਿਹਾ ਕਿ ਇਸ ਦਾ ਮਜ਼ਾਕ 'ਚ ਹੀ ਕਿਹਾ, ਮੈਂ ਡੈਡ ਮੈਂ ਕੁਛ ਕਰਨਾ ਤੁਹਾਡੇ ਲਈ. ਕਹਿੰਦੇ ਕਿਆ ਕਰਨਾ? ਮੈਂ ਕੁਛ ਕਰ ਰਿਹਾ. ਕਹਿੰਦੇ ਠੀਕ ਹੈ, ਉਹਨਾਂ ਨੇ ਇੱਕੋ ਵਰਡ ਕਿਹਾ ਸੀਗਾ ਕਿ ਮੇਰੀ ਬਲੈਸਿੰਗਸ ਤੇਰੇ ਨਾਲ ਹੈ. ਮੈਂ ਕਿਹਾ ਓਕੇ, ਅਤੇ ਮੈਨੂੰ ਅਗਲੇ 2 ਦਿਨ ਬਾਅਦ ਮੈਸੇਜ ਆ ਗਿਆ ਕਿ ਮੇਰੇ ਕਿ ਡੈਡ ਦਾ ਐਕਸੀਡੈਂਟ ਹੋ ਗਿਆ, ਪਾਸਟ ਅਵੇ ਹੋ ਗਏ, ਅਤੇ ਉਹ ਕਹਿੰਦੇ ਛਿੰਨੀ ਛੇਤੀ ਹੋ ਸਕਦਾ ਇੰਡੀਆ ਆ ਜਾਂ ਫਿਊਨਰਲ ਆਈ ਉਹਨਾਂ ਦੇ ਸੰਸਕਾਰ ਲਈ, ਅਤੇ ਉਹਨਾਂ ਦੀ ਡੈਡ ਬੋਡੀ ਪਈ ਹੈ. ਅਤੇ ਫਿਰ ਮੈਂ ਇੰਡੀਆ ਗਿਆ, ਡੈਡ ਦਾ ਸੰਸਕਾਰ ਕਰਿਆ, ਮੈਂ ਰੋਇਆ ਨਹੀਂ ਉਸ ਦਿਨ. ਮੈਂ ਡੈਡ ਨੂੰ ਦੇਖਿਆ ਕਿ ਮੈਂ ਇੱਕੋ ਕਸਮ ਖਾ ਗਿਆ ਸੀਗਾ ਕਿ ਮੈਨੂੰ ਨਹੀਂ ਪਤਾ ਮੈਡਲ ਆਉਣਾ ਜਾਂ ਨਹੀਂ ਆਉਣਾ, ਪਰ ਮੈਂ ਮਿਹਨਤ ਇੰਨੀ ਕਰੂੰਗਾ ਕਿ ਕੁਛ ਨਾ ਕੁਛ ਤਾਂ ਕਰਕੇ ਦਿਖਾਊਂਗਾ. ਅਤੇ ਇਹ ਡੈਡ ਦੀ ਬਲੈਸਿੰਗ ਸੀ, ਪਰਮਾਤਮਾ ਦੀ ਪਤਾ ਨਹੀਂ, ਸਾਰਾ ਕੁਛ ਫਿਰ ਠੀਕ ਹੋਇਆ. ਫਿਰ ਜਿਸ ਤਰ੍ਹਾਂ ਮੈਂ ਡੈਡ ਦਾ ਫਿਊਨਰਲ ਕਰਿਆ, ਮੈਂ ਆਪਣੀ ਫੈਮਿਲੀ ਦਾ ਬਹੁਤ ਥੈਂਕਸ ਕਹਿੰਦਾ ਇਸ ਚੀਜ਼ ਲਈ, ਅਤੇ ਮੈਂ ਉਹਨਾਂ ਨੂੰ ਸਮਝਾਇਆ ਕਿ ਮੇਰੀ ਤਾਂ ਡੈਡ ਦੀ ਗੱਲ ਹੈ, ਪਲੀਜ਼ ਵਿਚਕਾਰ ਨਾ ਆਇਓ. ਫਿਊਨਰਲ ਕਰਕੇ ਮੈਂ ਸਟ੍ਰੇਟ ਅਵੇ ਜਿੰਮ ਗਿਆ. ਤੁਸੀਂ ਮੰਨੋਗੇ, ਲੋਕ ਕਹਿੰਦੇ ਡੈਡੀਕੇਸ਼ਨ ਕਿਆ ਹੁੰਦਾ? ਇਹ ਡੈਡੀਕੇਸ਼ਨ ਹੁੰਦਾ. ਅਤੇ ਫਿਰ ਕਈ ਮੇਰੇ ਫਰੈਂਡਸ ਵੀ ਕਹਿੰਦੇ ਸੀ ਕਿ ਤੇਰਾ ਮਨ ਨਹੀਂ ਕਰਦਾ ਕੁਛ ਖਾਣ ਦਾ ਵੀ ਤੇਰਾ. ਮੈਂ ਡੈਡ ਦੀ ਫੋਟੋ ਲਾ ਲਈ ਸੀ ਫੋਨ 'ਚ, ਸੇਵਰ 'ਚ ਲਾ ਲਈ ਸੀਗੀ ਸੰਸਕਾਰ ਵਾਲੀ ਫੋਟੋ ਖਿੱਚ ਲਈ ਸੀਗੀ. ਫਿਰ ਜਦ ਵੀ ਮੇਰਾ ਕੁਛ ਮੈਨੂੰ ਲੱਗਦਾ ਸੀ ਮੈਂ ਉਹੀ ਫੋਟੋ ਦੇਖ ਕੇ ਜਿੰਮ ਜਾਂਦਾ, ਉਹੀ ਮੇਰਾ ਪ੍ਰੀ ਵਰਕਆਊਟ ਸੀਗਾ, ਉਹੀ ਮੇਰਾ ਸਾਰਾ ਕੁਝ ਸੀਗਾ. ਅਤੇ ਉਹਨੇ ਮੇਰੀ ਹੈਲਪ ਬਹੁਤ ਕੀਤੀ ਅਤੇ ਅੱਜ ਮੈਂ ਦੇਖੋ ਖੜਿਆ.
ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਤੁਹਾਨੂੰ.
ਥੈਂਕ ਯੂ ਵੈਰੀ ਮੱਚ.
ਸੋ ਦੋਸਤੋ, ਤੁਸੀਂ ਸੁਣ ਰਹੇ ਸੀ ਮਨੀ ਪਠਾਨੀਆ ਦੇ ਨਾਲ ਸਾਡੀ ਗੱਲਬਾਤ. ਦੋਸਤੋ, ਇਸ ਇੰਟਰਵਿਊ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਪ੍ਰੋਗਰਾਮ ਚੱਲਦੇ ਦੌਰਾਨ 0942-99-62-63 'ਤੇ ਸਾਨੂੰ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ. SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ.
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.